ਗੌੜੀ ਮਹੱਲਾ ਤੀਜਾ। ਗੌੜੀ ਰਾਗ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ। ਬ੍ਰਹਮਾ ਵੇਦ ਪੜੈ ਵਾਦ ਵਖਾਣੈ ਅੰਤਰ ਤਾਮਸ ਆਪਣਾ ਪਛਾਣੈ। ਹੁਣ ਬ੍ਰਹਮਾ ਕਹਿੰਦੇ ਨੇ ਵੇਦਾਂ ਨੂੰ ਪੜ੍ਹ ਕੇ ਵਾਦ ਹੁੰਦਾ, ਝਗੜਿਆਂ ਨੂੰ ਕਥਨ ਕਰਦਾ, ਹਿਰਦੇ ਅੰਦਰ ਤਮੋ ਗੁਣ ਹੋਣ ਕਰਕੇ ਆਪਣੇ ਆਪ ਨੂੰ ਪਛਾਣਦਾ ਨਹੀਂ। ਬ੍ਰਹਮਾ ਜਿਨ੍ਹਾਂ ਵੇਦਾਂ ਦਾ ਗ੍ਰੰਥੀ ਹੈ ਉਹਨਾਂ ਵੇਦਾਂ ਨੂੰ ਪੜ੍ਹ ਕੇ ਜੀਵ ਵੀ ਜਿੱਤ ਹਾਰ ਲਈ ਝਗੜਿਆਂ ਨੂੰ ਕਥਨ ਕਰਦਾ, ਹਿਰਦੇ ਅੰਦਰ ਤਮੋ ਗੁਣ ਹੋਣ ਕਰਕੇ ਆਪਣੇ ਸਰੂਪ ਨੂੰ ਬੰਦਾ ਨਹੀਂ ਪਹਿਚਾਣਦਾ ਕਿ ਮੈਂ ਪਰਮਾਤਮਾ ਸਰੂਪ ਹਾਂ। ਇਹ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਿਉਂਕਿ ਵੱਡੇ ਨੇ, ਪਰਮਾਤਮਾ ਨੇ ਸਾਰਿਆਂ ਨੂੰ ਕਹਿ ਸਕਦੇ ਨੇ। ਸਤਿਗੁਰੂ ਦੇ ਕਹਿਣ ਦਾ ਫਰਕ ਹੈ, ਸਤਿਗੁਰੂ ਕਿਉਂਕਿ ਸਾਰਿਆਂ ਦੇ ਹੀ ਮਾਤਾ ਪਿਤਾ ਨੇ, ਸਤਿਗੁਰੂ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਅਕਾਲ ਪੁਰਖ ਵਾਹਿਗੁਰੂ ਕਹਿ ਸਕਦੇ ਨੇ, ਸਭ ਨੂੰ ਕਹਿ ਸਕਦੇ ਨੇ, ਇਹਦੇ 'ਚ ਕੋਈ ਦੂਜੀ ਗੱਲ ਨਹੀਂ। ਜਿੰਨਾ ਕਿਸੇ ਦੇ ਵਿੱਚ ਗੁਣ ਔਗਣਾ ਹੈ ਸਤਿਗੁਰੂ ਕਥਨ ਕਰ ਦਿੰਦੇ ਨੇ। ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ, ਜੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਨੂੰ ਵਖਾਣਾ ਹੁੰਦਾ, ਕਥਨ ਕਰੇ ਤਾਂ ਵਾਹਿਗੁਰੂ ਨੂੰ ਪ੍ਰਾਪਤ ਕਰਦਾ ਹੈ। ਨਾਮ ਦਾ ਅਭਿਆਸ ਕਰਨਾ ਪੈਂਦਾ, ਨਾਮ ਦੇ ਅਭਿਆਸ ਕਰਕੇ ਹੀ ਪ੍ਰਾਪਤੀ ਹੁੰਦੀ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਧੇ ਦੂਜਾ ਭਾਏ ਰਹਾਓ। ਮਹਾਰਾਜ ਕਹਿੰਦੇ ਭਾਈ ਤੁਸੀਂ ਗੁਰਾਂ ਦੀ ਸੇਵਾ ਕਰੋ, ਫਿਰ ਤੁਹਾਨੂੰ ਮੌਤ ਨਹੀਂ ਖਾਵੇਗੀ, ਕਾਲ ਨਹੀਂ ਆਵੇਗਾ ਲੈਣ। ਗੁਰਮੁਖ ਜਾਂਦੇ ਤਾਂ ਹਨ ਦੁਨੀਆਂ ਚੋਂ, ਪਰ ਆਮ ਮਨਮੁੱਖਾਂ ਦੀ ਤਰ੍ਹਾਂ ਨਹੀਂ ਜਾਂਦੇ। ਬੜੇ ਸਤਿਕਾਰ ਦੇ ਨਾਲ ਉਹਨਾਂ ਦੀ ਆਤਮਾ ਨੂੰ ਲੈ ਕੇ ਜਾਇਆ ਜਾਂਦਾ, ਪਰੇਸ਼ਾਨੀ ਕੋਈ ਨਹੀਂ ਹੁੰਦੀ। ਦਵੈਸ਼ ਭਾਵ ਵਿੱਚ ਪ੍ਰੇਮ ਕਰਨ ਨਾਲ ਮਨਮੁੱਖ ਪੁਰਸ਼ ਕਾਲ ਦੇ ਖਾਧੇ ਹੋਏ ਨੇ, ਉਹਨਾਂ ਨੂੰ ਮੌਤ ਖਾ ਜਾਂਦੀ, ਕਿਉਂਕਿ ਉਹਨਾਂ ਨੇ ਰੱਬ ਦੇ ਬਣਾਏ ਹੋਏ ਬੰਦਿਆਂ ਨਾਲ ਈਰਖਾ ਕੀਤੀ। ਆਪਾਂ ਜਦੋਂ ਇੱਕ ਦੂਜੇ ਨਾਲ ਈਰਖਾ ਕਰਦੇ ਹਾਂ, ਜਦੋਂ ਦੁਨੀਆਂ ਅੰਦਰ ਕੋਈ ਵੀ ਕਿਸੇ ਨੂੰ ਈਰਖਾ ਕਰਦਾ, ਬਈ ਦੂਜਾ ਬੰਦਾ ਤਾਂ ਮੈਨੂੰ ਦਿਖਣਾ ਹੀ ਨਹੀਂ ਚਾਹੀਦਾ, ਕੀ ਗੱਲ ਦੂਜੇ ਬੰਦੇ 'ਚ ਰੱਬ ਨਹੀਂ ਹੈ, ਪਰਮਾਤਮਾ ਦੀ ਜੋਤ ਤਾਂ ਉਹਦੇ ਵਿੱਚ ਵੀ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਈਰਖਾ ਦਵੈਸ਼ ਤੋਂ ਪਰੇ ਹੋ ਕੇ ਹੀ ਭਗਤੀ ਹੋ ਸਕਦੀ ਹੈ। ਜਦੋਂ ਆਪਾਂ ਆਪਣੇ ਮਨ ਦੇ ਅੰਦਰ ਈਰਖਾ ਦਵੈਸ਼ ਕਰਦੇ ਹਾਂ ਤਾਂ ਭਗਤੀ ਨਹੀਂ ਹੋ ਸਕਦੀ ਫਿਰ। ਤਾਂਹੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਬ ਲੱਗ ਉਹ ਜਾਣਾ ਬੈਰੀ ਮੀਰ ਤਬ ਲੱਗ ਨਿਸ਼ਚਲ ਨਾ ਹੀ ਚੀਤ। ਬੈਰੀ ਤੇ ਮਿੱਤਰ ਸਮਝੀ ਜਾਣਾ, ਉਹ ਮੇਰਾ ਬੈਰੀ ਆ, ਉਹ ਮਿੱਤਰ ਹੈ, ਇਹਦੇ ਨਾਲ ਮਨ ਟਿਕਦਾ ਨਹੀਂ। ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ। ਗੁਰਾਂ ਦੁਆਰੇ ਅਪਰਾਧੀ ਜਿਹੜੇ ਬੜੇ ਭਾਰੀ ਅਪਰਾਧੀ ਸੀ, ਪਾਪੀ ਪੁਰਸ਼ ਵੀ ਸਿੱਧੇ ਮੁਕਤ ਹੋ ਗਏ। ਸਿੱਧੇ ਤੋਂ ਹੁੰਦਾ ਮੁਕਤ ਹੋਣਾ, ਤੁਧ ਬਿਨ ਸਿੱਧੀ ਕਿਨਾਂ ਨਾ ਪਾਈ ਆ, ਸਿੱਧੀ ਦਾ ਅਰਥ ਹੈ ਕਲਿਆਣ ਹੋਣੀ। ਇੱਥੇ ਅਪਰਾਧੀ ਸਿੱਧੇ ਤੋਂ ਭਾਵ ਹੁੰਦਾ ਧੱਦੇ ਨਾਲ ਸਿੱਧੇ ਮੁਕਤ ਹੋ ਗਏ ਨੇ। ਕਿਉਂ? ਕਿਉਂਕਿ ਸਤਿਗੁਰੂ ਕਹਿੰਦੇ ਗੁਰਾਂ ਦੇ ਉਪਦੇਸ਼ ਕਰਕੇ ਗਿਆਨ ਦੁਆਰਾ ਸਹਿਜ ਰੀਧੇ, ਸ਼ਾਂਤ ਸਰੂਪ ਪਰਮੇਸ਼ਰ ਅੰਦਰ ਰੀਧੇ ਹੁੰਦਾ ਅਭੇਦ ਹੋ ਗਏ। ਆਪਾਂ ਕਹਿੰਦੇ ਦਾਲ ਰਿੱਝ ਗਈ, ਦਾਲ ਰਿੱਝਣ ਦਾ ਮਤਲਬ ਕਿ ਜਦੋਂ ਇੱਕ ਮਿੱਕ ਜੀ ਹੋ ਜਾਂਦੀ, ਘੁਲ ਗਈ ਦਾਲ, ਫਿਰ ਘੁਲੀ ਹੋਈ ਦਾਲ, ਇਹ ਰਲ ਘੁਲ ਮਿਲ ਜਾਣਾ ਸਹਿਜ ਰੀਧੇ, ਸ਼ਾਂਤ ਸਰੂਪ ਪਰਮੇਸ਼ਰ ਅੰਦਰ ਉਹ ਅਭੇਦ ਹੋ ਜਾਂਦੇ, ਰੀਧੇ ਹੋ ਜਾਂਦੇ ਨੇ। ਉਹਨਾਂ ਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਆਪਸ ਵਿੱਚ। ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿੱਧੇ, ਗੁਰਾਂ ਦੇ ਉਪਦੇਸ਼ ਦੁਆਰਾ ਮਨ ਨੂੰ ਸਿੱਧਿਆਂ ਕਰਨ ਕਰਕੇ ਉਹਨਾਂ ਨੇ ਮੇਰੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਗੁਰਾਂ ਦੇ ਉਪਦੇਸ਼ ਨਾਲ ਵੈਸੇ ਤਾਂ ਇਹ ਮਨ ਵਿੰਗਾ ਹੀ ਰਹਿੰਦਾ, ਬੰਝਲੀ 'ਚ ਪਾ ਕੇ ਕੂਕਰ ਦੀ ਪੂਛ ਵਾਂਗੂ ਜੋ ਕੱਢੀ, 12 ਸਾਲ ਬਾਅਦ ਵਿੰਗੀ ਰਹੀ। ਪਰ ਇੱਕ ਚੀਜ਼ ਹੈ, ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦੋਂ ਜਪਜੀ ਸਾਹਿਬ ਦਾ ਮਹਾਤਮ ਦੱਸਿਆ ਸੀ ਸੰਗਤ ਨੂੰ, ਸ਼ੁਰੂ ਦੇ ਵਿੱਚ ਹੀ ਉਹਦੇ 'ਚ ਦੱਸਿਆ ਹੋਇਆ, ਆਪਾਂ ਕੈਸਟ ਬਣਾ ਕੇ ਵੀ ਸੰਗਤ ਨੂੰ ਵੰਡੀ ਸੀ। ਸਤਿਗੁਰੂ ਨੇ ਕਿਹਾ ਸੀ ਸੁਭਾਓ ਕੀ ਪਲਟਨ ਕੋ, ਇਹ ਮੂਲ ਮੰਤਰ ਕੀ ਕੰਮ ਕਰਦਾ, ਕਿਸੇ ਬੰਦੇ ਦੇ ਸੁਭਾਅ ਨੂੰ ਬਦਲ ਹੀ ਦਿੰਦਾ ਮੂਲ ਮੰਤਰ। ਬੜੀ ਵੱਡੀ ਸ਼ਕਤੀ ਮੂਲ ਮੰਤਰ, ਕਿਉਂਕਿ ਮੂਲ ਮੰਤਰ ਤੋਂ ਹੀ ਆਪਣਾ ਜਨਮ ਹੋਇਆ ਸਾਰਿਆਂ ਦਾ। ਜਦੋਂ ਕਿਤੋਂ ਵੀ ਬੰਦਾ ਠੀਕ ਨਾ ਆਉਂਦਾ ਹੋਵੇ ਤਾਂ ਮੂਲ ਮੰਤਰ ਹੀ ਉਹਨੂੰ ਠੀਕ ਕਰਦਾ। ਕਿੱਡਾ ਹੀ ਵਿਗੜਿਆ ਤਿਗੜਿਆ ਗਿਗੜਿਆ ਹੋਵੇ ਨਾ, ਦੇਖੇ ਅਸੀਂ ਪ੍ਰੈਕਟੀਕਲ ਕਰ ਕਰਕੇ ਬਾਹਲੇ ਹੀ ਲੋਕ ਕਹਿੰਦੇ ਵਿਗੜਿਆ, ਇਹ ਹੋ ਹੀ ਨਹੀਂ ਸਕਦਾ ਠੀਕ, ਉਹਨੂੰ ਮੂਲ ਮੰਤਰ ਹੀ ਠੀਕ ਕਰਦਾ। ਵੈਸੇ ਪ੍ਰੈਕਟੀਕਲ ਹੋਏ ਆਪਣੀ ਜ਼ਿੰਦਗੀ ਵਿੱਚ, ਇੱਥੇ ਵੀ ਹੋਏ ਨੇ, ਪਹਿਲਾਂ ਵੀ ਹੋਏ ਨੇ। ਮੂਹਰੇ ਜਲ ਰੱਖ ਕੇ ਮੂਲ ਮੰਤਰ ਦੀਆਂ ਮਾਲਾ ਕਰੋ, 20-25 ਜਿੰਨੀਆਂ ਹੋ ਜਾਂਦੀਆਂ, 8-10 ਵੀ ਹੋ ਜਾਣ, 4-5 ਵੀ ਹੋ ਜਾਣ, ਉਹ ਜਾਲੀ ਉਹ ਬੰਦੇ ਨੂੰ ਪਿਆਈ ਜਾਣਾ ਜਿਹੜਾ ਵਿਗੜਿਆ ਹੋਇਆ। ਦੋ ਤਿੰਨ ਮਹੀਨੇ ਲੱਗਦੇ ਵਾ, ਚਾਰ ਕੁ ਮਹੀਨੇ ਲੱਗਦੇ ਵੱਧ ਤੋਂ ਵੱਧ, ਤੀਰ ਅਰਗਾ ਸਿੱਧਾ ਹੋ ਜਾਂਦਾ। ਕਿ ਮੂਲ ਮੰਤਰ ਦੀ ਤਾਕਤ ਹੈ ਇਹ। ਬੜੇ ਵੱਡੇ ਵੱਡੇ ਬੰਦੇ ਅਸੀਂ ਮੂਲ ਮੰਤਰ ਨਾਲ ਹੀ ਸਿੱਧੇ ਕੀਤੇ, ਕਿਉਂ ਗੁਰੂ ਨਾਨਕ ਸਾਹਿਬ ਦੀ ਤਾਕਤ ਹੀ ਇੰਨੀ ਵੱਡੀ ਦਿੱਤੀ ਆਪਾਂ ਨੂੰ ਕਿ ਮੂਲ ਮੰਤਰ ਦੀ ਮਹਿਮਾ ਦਾ ਕਥਨ ਕੋਈ ਕਰ ਹੀ ਨਹੀਂ ਸਕਦਾ। ਇਸ ਕਰਕੇ ਮੂਲ ਮੰਤਰ ਦਾ ਜਿੰਨਾ ਅਭਿਆਸ, ਤਾਂਹੀਓ ਸੰਗਤ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ, ਮੂਲ ਮੰਤਰ ਦਾ ਅਭਿਆਸ ਕਰ ਲਓ, ਮੂਲ ਮੰਤਰ ਦਾ ਅਭਿਆਸ ਕਰ ਲਓ। ਜਪਜੀ ਸਾਹਿਬ ਤਾਂ ਨਹੀਂ ਵਾਲਾ ਕਹਿੰਦੇ ਵੀ ਸੰਥਿਆ ਹੋਈ ਹੈ ਤਾਂ ਕਰ ਲਓ, ਨਹੀਂ ਤਾਂ ਫਿਰ ਸੰਥਿਆ ਨਹੀਂ ਹੁੰਦੀ। ਉਹ ਗਲਤੀਆਂ ਜ਼ਿਆਦਾ ਹੀ ਕਰੀ ਜਾਂਦੇ ਜਪਜੀ ਸਾਹਿਬ ਦੇ ਵਿੱਚ। ਜਪਜੀ ਸਾਹਿਬ ਦੇ ਉਹ ਸੰਥਿਆ ਹੋਈ ਹੋਵੇ ਫਿਰ 25 ਪਾਠ ਤਾਂ ਠੀਕ ਹੈ, 21 ਵੀ ਠੀਕ ਹੈ, ਨਹੀਂ ਜ਼ਿਆਦਾ ਫਿਰ 11 ਵੀ ਠੀਕ ਹੈ, ਘੱਟੋ ਘੱਟ ਫਿਰ ਜੇ ਥੱਲੇ ਨੂੰ ਆਉਣਾ ਫਿਰ 5 ਪਾਠ, 5 ਮਾਲਾ ਮੂਲ ਮੰਤਰ ਦੀਆਂ ਜਾਂ ਇਸ ਤਰ੍ਹਾਂ। ਫਿਰ ਜਾਂ ਲਾ ਕੇ ਮੈਂ ਕਹਿਣਾ ਹੁੰਦਾ ਵੀ ਕਈ ਕਹਿਣਗੇ ਇੰਨਾ ਕਿਵੇਂ ਕਰੀਏ ਵੀ 5 ਪਾਠ ਸੁਖਮਨੀ ਸਾਹਿਬ ਦੇ ਵੀ ਕਹੇ ਤੇ ਆ, ਨਹੀਂ ਜਾਂ ਫਿਰ 5 ਸੁਖਮਨੀ ਸਾਹਿਬ ਦੇ, ਜਾਂ 32 ਮਾਲਾ, ਜਾਂ ਜਪਜੀ ਸਾਹਿਬ ਦੇ 25 ਪਾਠ। ਇਹਦੇ ਨਾਲ ਜਿਹੜੀ ਮਨ ਦੀ ਜਨਮਾਂ ਜਨਮਾਂ ਟੇਢਾ ਪੁਣਾ ਮੈਲ ਹੈ, ਗੰਦੀ ਬਣਤਰ ਬਣ ਚੁੱਕੀ ਹੈ, ਜਨਮਾਂ ਜਨਮਾਂ ਦੀ ਮਨ ਨੂੰ ਆਦਤਾਂ ਪੈ ਗਈਆਂ ਗੰਦੀਆਂ, ਉਹ ਠੀਕ ਕਰ ਲਈ। ਜੇ ਤਾਂ ਹੁੰਦਾ ਇਸੇ ਜਨਮ ਦਾ ਹੀ ਕੰਮ, ਫਿਰ ਤਾਂ ਆਪਾਂ ਜਪਜੀ ਸਾਹਿਬ ਦਾ ਇੱਕ ਪਾਠ ਰੋਜ਼ ਕਰਦੇ ਤਾਂ ਠੀਕ ਹੋ ਜਾਣਾ ਸੀ। ਇਹ ਹੈਗਾ ਬਹੁਤਾ ਜ਼ਿਆਦਾ ਟੇਢਾ ਕੰਮ, ਇਸੇ ਕਰਕੇ ਆਪਾਂ ਨੂੰ ਅਭਿਆਸ ਬਹੁਤ ਜ਼ਿਆਦਾ ਕਰਨਾ ਪਿਆ। ਸਤਿਗੁਰ ਮੇਲੇ ਪ੍ਰਭ ਆਪ ਮਿਲਾਵੇ, ਮੇਰੇ ਪ੍ਰਭ ਸਾਚੇ ਕੈ ਮਨ ਭਾਏ। ਜਿਹੜੇ ਪੁਰਸ਼ ਸਤਿਗੁਰਾਂ ਨਾਲ ਆਪਣੇ ਨਾਲ ਮਿਲਦੇ ਨੇ, ਸਤਿਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਬੁਲਾ ਲਿਆ ਆਪਣੇ ਕੋਲ, ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਮਨ ਨੂੰ। ਪਹਿਲਾਂ ਸਤਿਗੁਰੂ ਆਪਣੇ ਕੋਲ ਬੁਲਾਉਂਦੇ ਨੇ। ਸਤਿਗੁਰ ਦਾ ਜਿਹੜਾ ਅਸਲੀ ਰੂਪ ਹੈ ਉਹ ਪਰਮਾਤਮਾ ਹੀ ਹੈ, ਪਰਮਾਤਮਾ ਹੀ ਸਤਿਗੁਰੂ ਰੂਪ ਹੋ ਕੇ ਬੈਠੇ ਨੇ, ਕਿਉਂ ਕੇਂਦਰੀ ਸਥਾਨ ਹੁੰਦਾ ਇੱਕ। ਹੁਣ ਪਰਮੇਸ਼ਰ ਸਰਬ ਵਿਆਪਕ ਹੈ, ਕਿੱਥੇ ਮਿਲੀਏ ਜਾ ਕੇ ਉਹਨੂੰ ਸਰਬ ਵਿਆਪਕ ਨੂੰ? ਫਿਰ ਸਤਿਗੁਰੂ ਰੂਪ ਹੋ ਕੇ ਉਹਨਾਂ ਨੇ ਕੇਂਦਰੀ ਸਥਾਨ ਬਣਾ ਤਾ, ਗੁਰੂ ਘਰ, ਇੱਥੇ ਆ ਜਾ ਮੇਰੇ ਕੋਲ, ਇੱਥੋਂ ਮੈਂ ਤੈਨੂੰ ਫਿਰ ਨਾ ਬਾਣੀ ਰਾਹੀਂ ਆਪਣੇ ਨਾਲ ਮੇਲ ਲਵਾਂਗਾ। ਇੱਥੇ ਸਤਿਗੁਰੂ ਬੁਲਾ ਲੈਂਦੇ ਗੁਰਸਿੱਖ ਨੂੰ, ਮੇਰੇ ਪ੍ਰਭ ਸਾਚੇ ਕਹਿ ਮਨ ਭਾਏ, ਕਿਉਂਕਿ ਉਹ ਬੰਦੇ ਮੇਰੇ ਸੱਚੇ ਵਾਹਿਗੁਰੂ ਦੇ ਮਨ ਨੂੰ ਚੰਗੇ ਲੱਗੇ ਨੇ, ਜਿਹੜੇ ਸਤਿਗੁਰੂ ਨੇ ਪਾਸ ਕਰ ਦਿੱਤੇ ਨੇ ਵੀ ਆਹ ਅਕਾਲ ਪੁਰਖ ਜੀ, ਆਹ ਬੰਦਾ ਠੀਕ ਹੈ ਜੀ, ਚੰਗਾ ਭਾਈ, ਪਾਲੋ ਖਜ਼ਾਨੇ 'ਚ। ਸਤਿਗੁਰੂ ਮੋਹਰ ਲਾਉਂਦੇ ਨੇ ਆਪਣੀ ਪ੍ਰਵਾਨਗੀ ਦੀ। ਜਦੋਂ ਸਤਿਗੁਰੂ ਸਾਨੂੰ ਬਖਸ਼ ਲੈਂਦੇ ਨੇ, ਸਤਿਗੁਰੂ ਬਖਸ਼ਦੇ ਕਿਵੇਂ? ਤੀਜੇ ਪਾਤਸ਼ਾਹ ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਆਪਣੀ ਸੇਵਾ ਲਾਏ। ਜਦੋਂ ਸਤਿਗੁਰੂ ਨੇ ਬਖਸ਼ਣਾ ਹੁੰਦਾ ਕਿਸੇ ਨੂੰ, ਉਹਨੂੰ ਆਪਣੀ ਸੇਵਾ ਵਿੱਚ ਲਾ ਲੈਂਦੇ ਨੇ ਮਹਾਰਾਜ, ਅਤੇ ਸੇਵਾ ਵਿੱਚ ਲਾ ਕੇ ਉਹਨੂੰ ਇੱਕ ਫਿਰ ਮੌਕਾ ਮਿਲ ਜਾਂਦਾ। ਉਹ ਫਿਰ ਅਕਾਲ ਪੁਰਖ ਨੂੰ ਬੇਨਤੀ ਕਰਦੇ, ਮਹਾਰਾਜ ਜੀ ਇਹ ਬੰਦੇ ਨੇ ਨਾ ਜੀ ਬਹੁਤ ਸੇਵਾ ਕੀਤੀ ਆ, ਇਹਨੇ ਬਹੁਤ ਬਾਣੀ ਪੜ੍ਹੀ ਆ ਜੀ, ਅੱਛਾ ਭਾਈ ਇਹ ਬੰਦਾ ਖਰਾ ਹੋ ਗਿਆ ਮਹਾਰਾਜ ਜੀ ਨੂੰ, ਹੁਣ ਬਖਸ਼ ਲਓ। ਅਕਾਲ ਪੁਰਖ ਜੀ ਕਿਰਪਾ ਕਰਦੇ ਫਿਰ ਬਖਸ਼ ਲੈਂਦੇ ਨੇ। ਜਿੰਨਾ ਤਾਂਹੀਓ ਵਾਰ ਵਾਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਿਆ ਕਰੋ, ਜੇ ਬਖਸ਼ਾਉਣਾ ਆਪਣੇ ਆਪ ਨੂੰ, ਸੰਗਤ ਦੀ ਸੇਵਾ ਕਰਿਆ ਕਰੋ, ਗੁਰੂ ਘਰ ਦੀ ਸੇਵਾ ਕਰਿਆ ਕਰੋ। ਲੋਕੀ ਉਲਟ ਆਕੜਦੇ ਉੱਥੇ ਆਏ ਆ, ਉਹ ਆਏ ਕਹਿਣ ਨਾਲ ਗੱਲ ਨਹੀਂ ਬਣਦੀ। ਜਿਹਨੇ ਉਰੇ ਸੇਵਾ ਕਰਨੀ ਆ ਉਹਨੂੰ ਬਖਸ਼ ਲੈਣਾ, ਅਤੇ ਜਿਹਨੇ ਉਰੇ ਆ ਕੇ ਉਲਟ ਕੰਮ ਕਰਨੇ ਆ ਉਹਨੂੰ ਫਿਰ ਚੱਕਰਾਂ 'ਚ ਪਾ ਲੈਣਾ, ਉਹਨਾਂ ਦਾ ਹੀ ਕੰਮ ਹੈ। ਇੱਥੇ ਆ ਕੇ ਕਈ ਗਲਤੀਆਂ ਵੀ ਕਰ ਜਾਂਦੇ ਨੇ, ਕਈ ਪ੍ਰਕਾਰ ਦੀਆਂ ਕ੍ਰਿਤਾਂ ਵੀ ਕਰ ਜਾਂਦੇ ਨੇ, ਉਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਹੁਣ ਸਾਨੂੰ ਮਹਾਰਾਜ ਜੀ ਨੇ ਕਿੱਥੇ ਕੁ ਸਿੱਟਣਾ ਚੱਕ ਕੇ। ਹੁਣ ਬਸ ਆਹੀ ਜਨਮ ਹੈ, ਫਿਰ ਮੁੜ ਕੇ ਤਾਂ ਐਸਾ ਗੇੜਾ ਚੱਲਣਾ, ਫਿਰ ਨਹੀਂ ਨਿਕਲਦਾ ਬਾਹਰ। ਹਰ ਗੁਣ ਗਾਵ ਹੈ ਸਹਿਜ ਸੁਭਾਏ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਨਾਲ ਮਿਲਿਆ, ਉਹ ਕੀ ਕਰਦੇ ਨੇ? ਉਹ ਸੋਤੇ ਸਿੱਧ ਸ਼ਾਂਤੀ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ। ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖ ਅੰਧੇ ਸਦਾ ਬਿਖ ਖਾਏ। ਜਿਹੜੇ ਪੁਰਸ਼ ਗੁਰਾਂ ਤੋਂ ਬਿਨਾਂ ਭਾਵ ਨਿਗੁਰੇ ਨੇ, ਜਿਹੜੇ ਵਾਲੇ ਗੁਰੂ ਵਾਲੇ ਬਣੇ ਹੀ ਨਹੀਂ ਗਏ, ਉਹਨਾਂ ਨੂੰ ਸੱਚੇ ਨੇ ਭਰਮ ਵਿੱਚ ਭੁਲਾ ਦਿੱਤਾ ਹੋਇਆ। ਅਕਾਲ ਪੁਰਖ ਨੇ ਉਹਨਾਂ ਨੂੰ ਆਪ ਹੀ ਭੁਲਾ ਦਿੱਤਾ, ਤਾਂ ਅੰਮ੍ਰਿਤ ਅਕਾਲ ਪੁਰਖ ਨੇ। ਕਹਿੰਦੇ ਮਹਾਰਾਜ ਨੇ ਛਕਾਇਆ, ਮਹਾਰਾਜ ਨੇ ਛਕਾਇਆ, ਅਕਾਲ ਪੁਰਖ ਨੇ ਛਕਾਇਆ। ਅਕਾਲ ਪੁਰਖ ਦਾ ਹੀ ਹੈ ਸਾਰਾ ਕੁਛ, ਖੰਡਾ ਵੀ ਉਹਨਾਂ ਦਾ, ਖੰਡਾ ਪ੍ਰਿਥਮੈ ਸਾਜ ਕਹਿ ਸਭ ਸੰਸਾਰ ਉਪਾਇਆ। ਖੰਡਾ ਕਿਹਦਾ? ਅਕਾਲ ਪੁਰਖ ਦਾ। ਸਰਬਲੋਕ ਦਾ ਬਾਟਾ ਕਿਹਦਾ? ਇਹ ਵੀ ਅਕਾਲ ਪੁਰਖ ਦਾ ਹੀ, ਕਿਉਂਕਿ ਸਰਬਲੋਕ ਹੀ ਰੱਛਾ ਹਮਨੇ, ਸਰਬਲੋਕ ਹੀ ਰੂਪ ਉਹਨਾਂ ਨੇ ਧਾਰਿਆ ਸੀ ਜਦੋਂ ਦੈਂਤਾਂ ਨੂੰ ਮਾਰਨਾ ਸੀ। ਸੋ ਇਸ ਕਰਕੇ ਜਲ ਰੂਪ ਵੀ ਉਹ ਆਪ ਹੀ ਹੈ, ਮਿਠਾਸ ਰੂਪ ਵੀ ਆਪ ਹੀ ਹੈ, ਬਾਣੀ ਰੂਪ ਵੀ ਆਪ ਹੀ ਹੈ, ਪੰਜ ਪਿਆਰੇ ਵੀ ਆਪ ਹੀ ਹੈ, ਕੀ ਨਹੀਂ ਆਪ? ਅਕਾਲ ਪੁਰਖ ਨੇ ਤਰਸ ਕਰਕੇ ਸਾਨੂੰ ਕੱਢਣ ਵਾਸਤੇ ਇਹ ਇੱਕ ਢੰਗ ਤਰੀਕਾ ਬਣਾਇਆ ਸੀ ਕਿ ਦੁਨੀਆਂ ਕਲਯੁੱਗ ਦੇ ਵਿੱਚ ਬਹੁਤ ਡੁੱਬ ਜਾਣੀ, ਆਪਾਂ ਇਹਨਾਂ ਨੂੰ ਇਉਂ ਕੱਢ ਲਈਏ, ਹੋਰ ਕੋਈ ਤਰੀਕਾ ਨਹੀਂ। ਪਰ ਮਹਾਰਾਜ ਜੀ ਕਹਿੰਦੇ ਨੇ ਹੁਣ ਜਿਹੜੇ ਬੰਦੇ ਦੇ ਕਰਮ ਮਾੜੇ ਨੇ ਉਹ ਗੁਰੂ ਵਾਲਾ ਬਣ ਕੇ ਰਾਜੀ, ਬਿਨ ਗੁਰ ਸੱਚੇ ਭਰਮ ਭੁਲਾਏ, ਉਹ ਪੁਰਸ਼ ਗੁਰਾਂ ਤੋਂ ਬਿਨਾਂ ਨਗੁਰੇ ਨੇ, ਉਹਨਾਂ ਨੂੰ ਸੱਚੇ ਨੇ ਭਰਮ ਚ ਭੁਲਾ ਤਾ, ਮਨਮੁਖ ਅੰਧੇ ਸਦਾ ਬਿਖ ਖਾਏ। ਉਹ ਮਨਮੁਖ ਅੰਨੇ ਸਦਾ ਹੀ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਂਦੇ ਨੇ। ਜੇ ਕਹੀਏ ਵੀ ਅੰਮ੍ਰਿਤ ਛਕ ਲਓ, ਕਹਿੰਦੇ ਫਿਰ ਸਾਡਾ ਖਾਣਾ ਪੀਣਾ ਸਭ ਬੰਦ ਹੋ ਜਾਣਾ। ਖਾਣਾ ਪੀਣਾ ਕਿੰਨੀ ਕੁ ਦੇਰ ਕਰੇਗਾ, 80 ਸਾਲ ਕਿ 100 ਸਾਲ ਕਿ 500 ਸਾਲ? ਉਮਰ ਤਾਂ ਥੋੜ੍ਹੀ ਜਿਹੀ ਹੁੰਦੀ ਬੰਦੇ ਦੀ। ਫਿਰ ਉਹ ਜਿਹੜੇ ਬਿਖ ਖਾਂਦੇ ਨੇ, ਜ਼ਹਿਰ ਖਾਂਦੇ ਨੇ, ਵਿਸ਼ਿਆਂ ਨੂੰ ਖਾਂਦੇ ਨੇ, ਹੋਰ ਨਸ਼ਿਆਂ ਨੂੰ ਖਾਂਦੇ ਨੇ, ਹੋਰ ਚੀਜ਼ਾਂ ਖਾਂਦੇ ਨੇ, ਜਮ ਡੰਡ ਸਹਿ ਸਦਾ ਦੁੱਖ ਪਾਏ, ਅੰਤ ਨੂੰ ਜੰਮਦੇ ਡੰਡ ਨੂੰ ਸਹਾਰਦੇ ਨੇ, ਫਿਰ ਡੰਡਿਆਂ ਨੂੰ ਸਹਾਰਦੇ ਨੇ, ਸਦਾ ਦੁੱਖਾਂ ਨੂੰ ਪਾਉਂਦੇ ਨੇ, ਉਹ ਫਿਰ ਦੁੱਖਾਂ ਦੀ ਪ੍ਰਾਪਤੀ ਕਰਦੇ ਨੇ, ਕਿਉਂਕਿ ਉਹਨਾਂ ਨੇ ਸਦਾ ਜ਼ਹਿਰ ਖਾਣੀ ਹੁੰਦੀ ਹੈ। ਅਤੇ ਊਂ ਕਹਿਣਗੇ ਇਹ ਸਾਨੂੰ ਹੁਕਮ ਹੈ, ਉੱਥੋਂ ਆਪਾਂ ਆਹ ਖਾ ਸਕਦੇ ਹਾਂ, ਉਹ ਖਾ ਸਕਦੇ ਹਾਂ, ਜੀ ਉੱਥੋਂ ਹੁਕਮ ਹੋਇਆ ਜੀ ਝਟਕਾ ਖਾ ਸਕਦੇ ਹਾਂ, ਅਤੇ ਆਹ ਹੁਣ ਬੱਕਰੇ ਜੇ ਫੜੇ ਗਏ ਉੱਥੇ ਪਤਾਲਪੁਰੀ, ਇਹ ਬੱਕਰੇ ਚੜ੍ਹਦੇ ਨੇ, ਕਿਉਂਕਿ ਉਹ ਗਲਤ ਗੱਲ ਹੈ ਜੀ, ਉਹ ਪੰਥਕ ਮਰਿਆਦਾ ਨਹੀਂ, ਤਾਂ ਆਪ ਤਾਂ ਤੁਸੀਂ ਕਹੇ ਜਾਂਦੇ ਖਾਓ, ਅਤੇ ਜੇ ਉਹ ਸਾਹਮਣੇ ਚੀਜ਼ ਆ ਗਈ ਫੜੇ ਗਏ ਫਿਰ ਪੜਦੇ ਪਾਉਂਦੇ ਉਹਦੇ 'ਤੇ, ਉਹਦਾ ਪੜਦੇ ਪਾਉਣ ਦਾ ਫਾਇਦਾ ਕੀ? ਹੁਣ ਆਪੇ ਤਾਂ ਲੋਕਾਂ ਨੂੰ ਭੜਕਾਉਣਾ ਖਾਣ ਨੂੰ, ਅਤੇ ਜਦੋਂ ਗੱਲ ਫੜੀ ਗਈ ਫਿਰ ਉਵੇਂ ਝਿੜਕੀ ਝੁੜਕੀ ਜਿਹੀ ਕਰਕੇ ਸਾਡੀਆਂ ਅੱਖਾਂ 'ਚ ਘੱਟਾ ਜਿਹਾ ਪਾ ਕੇ ਚੱਲ ਗੱਲ ਐਵੇਂ ਰੌਲੇ ਗੌਲੇ 'ਚ ਪਾ ਕੇ ਮੁਕਾ ਦੇਣੀ ਹੈ। ਜੇ ਹੁਕਮ ਹੀ ਆਪਾਂ ਨੂੰ ਸਾਰਿਆਂ ਨੂੰ, ਫਿਰ ਉੱਥੇ ਹੀ ਬਣਾ ਲਿਆ ਕਰੋ ਲੰਗਰ ਦੇ ਵਿੱਚ ਪਤਾਲਪੁਰੀ ਹੋਈ, ਹੁਕਮ ਤਾਂ ਹੈਗਾ ਹੀ ਆ। ਜਦ ਆਪਾਂ ਹੋਰ ਹੁਕਮ ਮੰਨਦੇ ਹਾਂ ਫਿਰ ਇਹ ਹੁਕਮ ਵੀ ਮੰਨ ਲਈਏ। ਇਹ ਜੇ ਹੁਕਮ ਹੁੰਦਾ ਨਾ ਤਾਂ ਫਿਰ ਸਾਰੇ ਕਿਤੇ ਬਣਦਾ, ਫਿਰ ਸਾਰੀਆਂ ਸੰਪਰਦਾਵਾਂ 'ਚ ਵੀ ਹੁੰਦਾ ਇਹ। ਇਹ ਹੁਕਮ ਹੈ ਨਹੀਂ ਗਾ, ਇਹ ਹੁਕਮ ਤਾਂ ਕੋਲੋਂ ਬੰਦਿਆਂ ਦਾ ਹੀ ਬਣਾਇਆ ਹੋਇਆ ਆਪਣੇ ਸਵਾਦ ਵਾਸਤੇ। ਇਸ ਕਰਕੇ ਇਹਨਾਂ ਜਿਹੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਸਤਿਗੁਰੂ ਤਾਂ ਕਹਿੰਦੇ ਨਾਮ ਜਪੋ, ਸਤਿਗੁਰੂ ਨਾਮ ਤੋਂ ਬਿਨਾਂ ਤਾਂ ਕੋਈ ਗੱਲ ਹੀ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ 'ਚ ਨਾਮ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਆਉਂਦੀ। ਕਲਿਆਣ ਸਾਡੀ ਨਾਮ ਜਪਣ ਨਾਲ ਹੋਣੀ ਹੈ, ਨਾਮ ਨਾਲ ਹੀ ਸਾਰੀ ਕਿਰਪਾ ਹੋਣੀ ਹੈ, ਮਰਿਆਦਾ ਵਿੱਚ ਰਹਿ ਕੇ ਕਿਰਪਾ ਹੋਣੀ ਹੈ। ਇਸ ਕਰਕੇ ਉਸ ਚੀਜ਼ ਵੱਲ ਧਿਆਨ ਦਿਓ ਆਪਣਾ। ਜਮੂਆ ਨਾ ਜੋ ਹੈ ਹਰ ਕੀ ਸਰਨ ਆਈ, ਜਿਨ੍ਹਾਂ ਨੇ ਹਰੀ ਦੀ ਸ਼ਰਨ ਵਿੱਚ ਆਉਣਾ ਕੀਤਾ ਉਹਨਾਂ ਨੂੰ ਜਮ ਦੇਖ ਹੀ ਨਹੀਂ ਸਕਦਾ। ਹਉਮੈ ਮਾਰ ਸੱਚ ਲਿਵ ਲਾਈ, ਅਤੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ ਸੱਚ ਲਿਵ ਲਗਾਈ ਹੈ, ਸੱਚੀ ਲਿਵ ਲਗਾਈ ਹੈ, ਸਦਾ ਰਹੇ ਹਰ ਨਾਮ ਲਿਵ ਲਾਈ, ਉਹ ਸਦਾ ਹੀ ਹਰੀ ਨਾਮੀ ਵਿੱਚ ਫਿਰ ਲਿਵ ਬਿਰਤੀ ਲਾ ਕੇ ਰਹਿੰਦੇ ਨੇ। ਸਤਿਗੁਰ ਸੇਵੈ ਸੇ ਜਨ ਨਿਰਮਲ ਪਵਿੱਤਰ, ਜਿਹੜੇ ਬੰਦੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਬੰਦੇ ਪਵਿੱਤਰ ਤੋਂ ਪਵਿੱਤਰ ਨੇ। ਉਹ ਪੁਰਸ਼ ਨਿਰਮਲ ਵੀ ਨੇ ਅਤੇ ਪਵਿੱਤਰ ਵੀ ਨੇ। ਕਾਲੀ ਲੋਈ ਪਵਿੱਤਰ ਤਾਂ ਪਰ ਨਿਰਮਲ ਨਹੀਂ ਹੁੰਦੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਈ ਪ੍ਰਕਾਰ ਦੀ ਸੇਵਾ ਹੁੰਦੀ ਹੈ। ਸੋ ਖਾਸਮ ਦੀ ਸੇਵਾ ਵੀ ਹੈ ਕਮਰੇ ਦੀ। ਚਲੋ ਇੱਥੇ ਤਾਂ ਬਹੁਤ ਸਾਫ਼ ਸਫਾਈ ਹੈ, ਘੱਟਾ ਮਿੱਟੀ ਨਹੀਂ ਹੈ, ਪਰ ਆਪਣੇ ਮੁਲਕ ਦੇ ਵਿੱਚ ਤਾਂ ਦੇਖ ਲਓ ਵੀ ਗੁਰਦੁਆਰਿਆਂ ਦੇ ਵਿੱਚ ਸੁਖਾਸਣ ਵਾਲੇ ਕਮਰਿਆਂ 'ਚ ਇੰਨਾ ਘੱਟਾ ਜਾਲੇ ਲੱਗੇ, ਕੀ ਦੱਸੀਏ, ਦੱਸਣ ਤੋਂ ਪਰੇ ਹੀ ਹੈ ਸਾਰਾ ਕੁਛ। ਉੱਥੇ ਲੋਕ ਹੱਥ 'ਤੇ ਹੱਥ ਧਰ ਕੇ ਬੈਠੇ ਰਹਿੰਦੇ, ਗੁਰਦੁਆਰੇ ਜਾਂਦੇ ਹੀ ਨਹੀਂ ਗੇ। ਸੰਗਰਾਂਦ ਵਾਲੇ ਦਿਨ ਉਹ ਵੀ ਜਿੱਦਣ ਖਾਣ ਨੂੰ ਕੋਈ ਮਿਲਣਾ ਉਦਣ ਜਾ ਵੜੇ। ਜੇ ਸਾਰੇ ਜਾਣੇ ਪਿੰਡ ਵਾਲੇ ਮਿਲ ਕੇ ਪਿੰਡਾਂ ਪਿੰਡਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦਾ ਬੀੜਾ ਚੁੱਕ ਲੈਣ, ਗੁਰਦੁਆਰਿਆਂ ਦੀ ਹਾਲਾਤ ਜਿਹੜੇ ਨੇ ਉਹ ਚੰਗੀ ਤਰ੍ਹਾਂ ਸਫਾਈ ਕਰ ਦੇਣ, ਸੁੰਦਰ ਬਣਾ ਲੈਣ ਆਪਣੇ ਸਥਾਨਾਂ ਨੂੰ, ਅਤੇ ਬਹਿ ਕੇ ਗੁਰਾਂ ਦੀ ਪੂਜਾ ਕਰਨ, ਗੁਰੂ ਸਾਹਿਬ ਕੀ ਨਹੀਂ ਦਿੰਦੇ? ਫਿਰ ਜਿਹੀ ਜੀ ਦੁਨੀਆ ਹੋ ਗਈ, ਫਿਰ ਸਤਿਗੁਰੂ ਕਹਿੰਦੇ ਹੁਣ ਇਹਨਾਂ ਨੇ ਲੈਣਾ ਕੀ ਹੈ? ਇਹ ਤਾਂ ਬਾਹਰ ਖੁੰਡਾਂ 'ਤੇ ਬਹਿ ਕੇ, ਜਾਂ ਤਾਂ ਖੁੰਡਾਂ 'ਤੇ ਬਹਿ ਕੇ ਜਰਦੇ ਖਾਂਦੇ ਨੇ, ਜਾਂ ਤਾਸ਼ਾਂ ਖੇਡਦੇ ਨੇ, ਜਾਂ ਹਿੜ ਹਿੜ ਕਰ ਲਿਆ, ਜਾਂ ਮਖੌਲ ਕਰ ਲਿਆ ਅੰਮ੍ਰਿਤ ਨੂੰ, ਬਾਣੀ ਨੂੰ। ਭਾਈ ਜੀ ਇਕੱਲਾ ਬੈਠੇ ਹੀ ਰਹਿ ਰਾਸ ਪੜ੍ਹਦਾ ਹੁੰਦਾ ਅੰਦਰ, ਕੀ ਪੁਜੀਸ਼ਨ ਹੈ, ਹਾਲਾਤ ਮਾੜੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸੇਵਾ ਲਈ ਵਾਰ ਵਾਰ ਅਸੀਂ ਪ੍ਰੇਰਣਾ ਦਿੰਦੇ ਹਾਂ ਕਿ ਸੇਵਾ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜੇ ਸੇਵਾ ਕਰੋਗੇ ਤਾਂ ਫਿਰ ਪਵਿੱਤਰ ਹੋ ਜਾਓਗੇ। ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਇਨ ਬਿਧ ਕੁਸਲ ਤੇਰਾ ਮੇਰੇ ਮੀਤਾ। ਜਿਨ੍ਹਾਂ ਨੇ ਗੁਰਾਂ ਦੇ ਮਨ ਹੁੰਦਾ ਮੰਤਰ ਨਾਲ ਮਨ ਨੂੰ ਮਿਲਾਇਆ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ। ਇੱਥੇ ਇੱਕ ਮਨ ਦੇ ਨੰਨੇ ਨੂੰ ਔਂਕੜ ਹੈ ਨਹੀਂ, ਇੱਕ ਨੂੰ ਔਂਕੜ ਹੈ। ਮਨ ਦੇ ਨੰਨੇ ਨੂੰ ਔਂਕੜ ਦਾ ਮਤਲਬ ਮੰਤਰ, ਮੰਤਰ ਨਾਲ ਦੂਜਾ ਮਨ, ਮਨ ਸਿਉਂ ਮਾਨੋ ਮਿਲਾਏ। ਮੰਤਰ ਨਾਲ ਜਦੋਂ ਮਨ ਨੂੰ ਮਿਲਾਇਆ, ਗੁਰਮੰਤਰ ਨਾਲ, ਮੂਲ ਮੰਤਰ ਨਾਲ ਜਦੋਂ ਮਨ ਨੂੰ ਮਿਲਾਇਆ, ਉਹਨਾਂ ਨੇ ਸਾਰਾ ਜੱਗ ਜਿੱਤ ਲਿਆ। ਕਹਿੰਦੇ ਮੇਰੇ ਮਿੱਤਰ, ਇਸ ਵਿਧੀ ਨਾਲ ਤੇਰੇ ਅੰਦਰ ਦੀ ਜਿਹੜੀ ਅੰਦਰ ਵੀ ਕੁਸ਼ਲ ਸੁੱਖ ਪ੍ਰਾਪਤ ਹੋਵੇਗਾ, ਸੁੱਖ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੈ ਨਾਮ ਵਿੱਚੋਂ ਆਪ ਗਵਾਏ। ਜੋ ਸਤਿਗੁਰਾਂ ਨੂੰ ਸੇਵਦਾ ਹੈ, ਧਰਮ ਅਰਥ ਕਾਮ ਮੋਖ ਰੂਪ ਚਾਰੇ ਫਲ ਪ੍ਰਾਪਤ ਕਰਦਾ, ਤੇ ਹਿਰਦੇ ਵਿੱਚੋਂ ਆਪਾ ਪਾ ਹੰਕਾਰ ਨੂੰ ਗਵਾ ਕੇ ਅੱਠੇ ਪਹਿਰ ਨਾਮ ਜਪਦਾ ਰਹਿੰਦਾ ਉਹ। ਇਸ ਗੱਲੋਂ ਬਹੁਤ ਕਈ ਲੋਕ ਐਸੇ ਦੇਖੇ, ਜਿੱਥੇ ਇੱਕ ਸ੍ਰੀ ਹਰਿਮੰਦਰ ਸਾਹਿਬ ਹੈ, ਜਿਹੜੀ ਸੰਗਤ ਉੱਥੇ ਪੱਕੀ ਲੱਗੀ ਹੋਈ ਆ, ਉਹਨਾਂ ਦੇ ਪਿਤਾ, ਉਹਨਾਂ ਦੇ ਦਾਦੇ ਪੜਦਾਦੇ ਨੱਕੜ ਦਾਦੇ ਚੌਥੇ ਪਾਤਸ਼ਾਹ ਤੋਂ ਲੈ ਕੇ ਉਹਨਾਂ ਦੀਆਂ ਕੁਲਾਂ ਉੱਥੇ ਸੇਵਾ ਕਰਦੀਆਂ ਆਉਂਦੀਆਂ, ਫਿਰ ਉਹਨਾਂ ਦੇ ਘਰਾਂ 'ਚ ਕੋਈ ਕਮੀ ਵੀ ਨਹੀਂ ਹੈ। ਜਿਹੜੇ ਜਿਹੜੇ ਸ਼ਹਿਰ ਵਿੱਚ ਦੇਖਿਆ, ਪਟਿਆਲੇ ਵੀ ਸੰਗਤ ਇੰਨੀ ਸੇਵਾ ਕਰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਪ੍ਰੇਮੀ ਤੁਰ ਕੇ ਨੰਗੇ ਪੈਰੀ ਆਉਂਦੇ ਨੇ ਔਰ ਬਹੁਤ ਸੇਵਾ ਕਰਦੇ ਨੇ, ਦੁੱਧ ਦੇ ਨਾਲ ਇਸ਼ਨਾਨ ਕਰਾਓ ਕਰ, ਭਾਵਨਾ ਹੀ ਬਹੁਤ ਹੈ ਸੰਗਤ ਦੀ। ਰਾਤ ਨੂੰ ਕਿਤੇ ਦੇਖੀਏ ਜਦ ਸੁਖਾਸਣ ਹੁੰਦਾ, ਸਵੇਰੇ ਕਿਤੇ ਪ੍ਰਕਾਸ਼ ਹੁੰਦਾ, ਢੋਲਕੀਆਂ ਚਿਮਟੇ ਛੈਣੇ ਵਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਲਕੀ 'ਚ ਲੈ ਕੇ ਆਉਣਾ, ਫਿਰ ਪਾਲਕੀ 'ਚ ਛੱਡ ਕੇ ਆਉਣਾ, ਫਿਰ ਇੱਕ ਘੰਟਾ ਮੂਹਰੇ ਖੜ ਕੇ ਸ਼ਬਦ ਦਾ ਅਭਿਆਸ ਕਰਨਾ, ਜਾਂ ਗਾਇਨ ਸਾਰੀ ਸੰਗਤ ਮਿਲ ਕੇ ਕਰੇ, ਝਾੜੂ ਦੇਣਾ, ਦਰੀਆਂ ਝਾੜਨੀਆਂ, ਸੇਵਾ ਕਰਨੀ, ਉਹਨਾਂ ਦੀਆਂ ਕੁਲਾਂ ਵੀ, ਉਹਨਾਂ ਦੇ ਬੱਚੇ ਵੀ ਪਿੱਛੇ ਪਹਿਲਾਂ ਸਭ ਕਰਦੇ ਨੇ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਸੇਵਾ ਕਰਦੇ ਨੇ ਫਿਰ ਸਤਿਗੁਰੂ ਉਹਨਾਂ ਨੂੰ ਕੋਈ ਘਾਟਾ ਨਹੀਂ ਰਹਿਣ ਦਿੰਦੇ, ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਅਨਹਦ ਬਾਣੀ ਸ਼ਬਦ ਵਜਾਏ, ਇੱਕ ਰਸ ਗੁਰਾਂ ਦੀ ਉਪਦੇਸ਼ ਬਾਣੀ ਨੂੰ ਜਿਹੜਾ ਵਜਾਏ ਦਾ ਅਰਥ ਹੁੰਦਾ, ਉਚਾਰਦਾ ਰਹਿੰਦਾ। ਸਤਿਗੁਰ ਤੇ ਕਵਨ ਕਵਨ ਨਾ ਸਿੱਧੋ ਮੇਰੇ ਭਾਈ, ਮੇਰੇ ਭਾਈ ਸਤਿਗੁਰਾਂ ਤੋਂ ਕਿਹੜਾ ਕਿਹੜਾ ਨਹੀਂ ਮੁਕਤੀ ਨੂੰ ਪ੍ਰਾਪਤ ਹੋਇਆ? ਸਾਰੇ ਮੁਕਤੀ ਨੂੰ ਪ੍ਰਾਪਤ ਹੋ ਗਏ ਨੇ। ਸਤਿਗੁਰੂ ਤੋਂ ਹਰੇਕ ਨੂੰ ਮੁਕਤੀ ਮਿਲੀ ਆ, ਜਿਹਨੂੰ ਵੀ ਕਿਰਪਾ ਮੁਕਤੀ ਮਿਲ ਜਾਂਦੀ ਆ। ਭਗਤੀ ਸਿੱਧੇ ਦਰ ਸੋਭਾ ਪਾਈ, ਨਾਨਕ ਰਾਮ ਨਾਮ ਵਡਿਆਈ। ਜਿਹੜੇ ਬੰਦੇ ਭਗਤੀ ਕਰਕੇ ਸਿੱਧੇ ਤੋਂ ਭਾਵ ਕਲਿਆਣ ਹੋਏ ਨੇ, ਜੋ ਸਿੱਧੇ ਹੋ ਕੇ ਭਗਤੀ 'ਚ ਲੱਗੇ ਨੇ, ਉਹਨਾਂ ਨੇ ਦਰਗਾਹ ਵਿੱਚ ਸੋਭਾ ਪਾਈ ਹੈ। ਗੁਰੂ ਸਾਹਿਬ ਕਥਨ ਕਰਦੇ ਨੇ ਕਿ ਰਾਮ ਦੇ ਨਾਮ ਕਰਕੇ ਵਡਿਆਈ ਮਿਲਦੀ ਇਨਸਾਨ ਨੂੰ। ਗੌੜੀ ਮਹੱਲਾ ਤੀਜਾ, ਤ੍ਰੈ ਗੁਣ ਵਖਾਣੈ ਭਰਮ ਨਾ ਜਾਏ, ਬੰਧਨ ਨਾ ਟੁੱਟੈ ਮੁਕਤ ਨਾ ਪਾਏ। ਤ੍ਰਿਗੁਣਾਤਮਕ ਮਾਇਆ ਦੇ ਪ੍ਰਸੰਗਾਂ ਨੂੰ ਕਥਨ ਕਰਨ ਨਾਲ ਭਰਮ ਨਹੀਂ ਜਾਂਦਾ, ਤਿੰਨਾਂ ਗੁਣਾਂ ਦੇ ਵਿਸ਼ੇ ਕਰਨ ਵਾਲੀ ਜੋ ਵੇਦ ਬਾਣੀ ਹੈ, ਉਹਦੇ ਕਥਨ ਕਰਨ ਨਾਲ ਭਰਮ ਨਹੀਂ ਜਾਂਦਾ, ਨਾ ਹੀ ਮੋਹ ਦੇ ਬੰਧਨ ਟੁੱਟਦੇ ਨੇ, ਨਾ ਹੀ ਮੁਕਤੀ ਨੂੰ ਪ੍ਰਾਪਤ ਕਰਦਾ। ਫਿਰ ਮੁਕਤੀ ਦਾ ਦਾਤਾ ਕੌਣ ਹੈ? ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਇਸ ਕਲਯੁਗ ਵਿੱਚ ਮੁਕਤੀ ਦੇ ਦਾਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੋਰ ਨਹੀਂ ਹੈ ਕੋਈ। ਉਹ ਭੁਲੇਖੇ ਦੀਆਂ ਗੱਲਾਂ ਲੋਕ ਕਹੀ ਜਾਂਦੇ ਨੇ, ਸੱਚਾਈ ਤਾਂ ਆਪਾਂ ਕਹਿ ਦਿੰਦੇ ਹਾਂ ਪਰ ਕਰੀਏ ਕੀ? ਸੱਚਾਈ ਨੂੰ ਵੀ ਨਹੀਂ ਜਰਦੇ, ਇਹ ਨਹੀਂ ਕਹਿੰਦੇ ਸਤ ਬਚਨ ਜੀ ਇਹ ਗੱਲ ਠੀਕ ਹੈ, ਨਾ, ਉਲਟਾ ਕਹਿਣਗੇ ਇਹ ਦੱਸੋ ਜੀ ਸਾਨੂੰ ਫਿਰ ਮੁਕਤੀ ਦਾ ਕੋਈ ਦਾਤਾ ਨਾ ਹੋਇਆ। ਵੀ ਮੁਕਤੀ ਦੇ ਦਾਤੇ ਸਤਿਗੁਰੂ ਨੇ, ਹੋਰ ਕੌਣ ਮੁਕਤ ਕਰਦਾ? ਸਤਿਯੁਗ ਦੇ ਤੁਰੇ ਹੋਇਆਂ ਨੂੰ ਹੁਣ ਕਲਯੁਗ 'ਚ ਜਾ ਕੇ ਕਈਆਂ ਨੂੰ ਮੁਕਤੀ ਮਿਲੀ ਹੈ, ਤ੍ਰੇਤੇ ਦੁਆਪਰ ਦੇ ਵਿੱਚ ਜਾ ਕੇ ਮੁਕਤੀ ਕੋਈ ਸੌਖੀ ਜਿਹੀ ਖੇਡ ਨਹੀਂ ਹੁੰਦੀ। ਮੁਕਤੀ ਸਿਰਫ ਅਕਾਲ ਪੁਰਖ ਦਿੰਦਾ। ਗੁਰਮੁਖ ਪ੍ਰਾਣੀ ਭਰਮ ਗਵਾਏ, ਜੋ ਪ੍ਰਾਣੀ ਗੁਰਮੁਖ ਗੁਰਾਂ ਦੁਆਰੇ ਭਰਮ ਨੂੰ ਗਵਾ ਕੇ ਸਹਿਜ ਤੁਹਾਨੂੰ ਉਪਜੈ ਹਰ ਲਿਵ ਲਾਏ ਰਹਾਓ। ਜੋ ਪ੍ਰਾਣੀ ਗੁਰਾਂ ਦੁਆਰੇ ਭਰਮ ਨੂੰ ਗਵਾ ਕੇ ਹਰੀ ਵਿੱਚ ਚਿੱਤ ਬਿਰਤੀ ਨੂੰ ਲਾਉਂਦੇ ਨੇ, ਉਹਨਾਂ ਨੂੰ ਸਹਿਜ ਧੁਨ ਸ਼ਾਂਤੀ ਦਾ ਇੱਕ ਬਾਣੀ ਉਤਪੰਨ ਅੰਦਰੇ ਹੋ ਜਾਂਦੀ ਹੈ। ਉਹਨਾਂ ਦੇ ਹਿਰਦੇ 'ਚ ਬਾਣੀ ਦਾ ਪ੍ਰਵਾਹ ਆਪੇ ਚੱਲੀ ਜਾਂਦਾ ਰਹਿੰਦਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ 232 ਅੰਗ ਤੇ, ਤ੍ਰੈ ਗੁਣ ਕਲ ਹੈ ਕੀ ਸਿਰਕਾਰਾ, ਨਾਮ ਨਾ ਚੇਤਾ ਉਹ ਪਾਵਣ ਹਾਰਾ। ਤਿੰਨਾਂ ਗੁਣ ਵਿੱਚ ਗੁਣਾਂ ਵਿੱਚ ਲੱਗਣ ਕਰਕੇ ਜਿੰਨੇ ਕੁ ਜੀਵ ਨੇ ਉਹ ਸਾਰੇ ਕਾਲ ਦੀ ਸਿਰਕਾਰਾ ਮਤਲਬ ਰਈਅਤ ਹੈ, ਪਰਜਾ ਹੈ। ਇਹ ਸ੍ਰੀ ਰਾਗ ਦੇ ਵਿੱਚ ਵੀ ਆਇਆ ਸੀ, ਇਹ ਕਾਲ ਦੀ ਪਰਜਾ ਹੈ ਸਾਰੀ। ਉਹਨਾਂ ਦੇ ਸਿਰ ਉੱਤੇ ਕਾਲ ਦੀ ਹੁਕਮ ਰੂਪੀ ਕਾਰ ਹੈ, ਕਿਉਂਕਿ ਉਹ ਉਤਪਤੀ ਕਰਨ ਵਾਲੇ ਵਾਹਿਗੁਰੂ ਦਾ ਨਾਮ ਤਾਂ ਜਪਦੇ ਹੀ ਨਹੀਂ, ਜਿਹੜੇ ਤਿੰਨਾਂ ਗੁਣਾਂ 'ਚ ਰਹਿੰਦੇ ਨੇ। ਜਿਹੜੇ ਲੋਕ ਤਮੋ ਗੁਣੀ ਨੇ, ਖਾਣੇ ਪੀਣੇ ਕਰਦੇ ਨੇ, ਰਜੋ ਗੁਣੀ ਰਾਜਸੀ ਲੋਕ ਨੇ, ਸਤੋ ਗੁਣੀ ਨਾਮ ਜਪਣ ਤੋਂ ਬਿਨਾਂ ਉਹ ਸਵੱਛ ਜਿਹੇ ਹੋ ਕੇ ਰਹਿਣਾ, ਮਿੱਠ ਬੋਲੜਾ ਜਿਹਾ ਹੋ ਕੇ, ਚਲੋ ਜੀ ਮੈਂ ਬਹੁਤ ਸਾਫ਼ ਸੁਥਰਾ, ਨਾਮ ਤੋਂ ਬਿਨਾਂ ਚੌਥੇ ਗੁਣ 'ਚ ਨਹੀਂ ਜਾ ਸਕਦਾ ਉਹ। ਮਰ ਜੰਮੇ ਫਿਰ ਵਾਰੋ ਵਾਰਾ, ਇਸ ਲਈ ਮੁੜ ਮੁੜ ਕੇ ਜਨਮ ਮਰਨ ਵਿੱਚੋਂ ਫਿਰ ਰੁਲਦੇ ਹੀ ਰਹਿੰਦੇ ਨੇ, ਫਿਰਦੇ ਹੀ ਰਹਿੰਦੇ ਨੇ। ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੈ ਪਾਈ। ਅੰਨੇ ਗਿਆਨੀ ਗੁਰੂ ਦੇ ਉਪਦੇਸ਼ ਕਰਕੇ ਭਰਮ ਨਹੀਂ ਜਾਂਦਾ, ਤੇ ਜੋ ਮੂਲ ਅਧਿਸ਼ਟਾਨ ਰੂਪ ਪਰਮਾਤਮਾ ਨੂੰ ਛੱਡ ਕੇ ਦਵੈਸ਼ ਭਾਵ ਚ ਲੱਗ ਰਹੇ ਨੇ। ਅਧਿਸ਼ਟਾਨ ਦਾ ਮਤਲਬ ਹੁੰਦਾ ਆਸਰਾ ਰੂਪ ਪਰਮਾਤਮਾ। ਬਿਖ ਕਾ ਮਾਤਾ ਬਿਖ ਮਾਹੇ ਸਮਾਏ, ਬਿਖ ਰੂਪ ਮਾਇਆ ਦਾ ਮਸਤਿਆ ਹੋਇਆ ਬਿਖ ਮਾਹੇ ਮਾਇਆ ਦੇ ਵਿੱਚ ਹੀ ਸਮਾ ਰਿਹਾ, ਵਿਸ਼ੇ ਵਿਕਾਰਾਂ ਵਿੱਚ ਹੀ ਸਮਾ ਰਿਹਾ। ਜੇ ਬਹੁਤ ਪੈਸਾ ਆ ਜੇ ਕਿਸੇ ਕੋਲੇ, ਦੁਨਿਆਵੀ ਬੰਦੇ ਕੋਲੇ ਕੀ ਕਰਦਾ, ਉਹ ਪਤਾ ਹੀ ਆਪਾਂ ਨੂੰ। ਜੇ ਤਾਂ ਗੁਰਮੁਖਾਂ ਕੋਲ ਆ ਜੇ, ਉਹ ਤਾਂ ਕਹਿੰਦਾ ਮੈਂ ਕਿਤੇ ਗੁਰੂ ਘਰ ਬਣਾ ਦਿਆਂ, ਜਿੱਥੇ ਨਹੀਂ ਜਿੱਥੇ ਕਿਤੇ ਗੁਰੂ ਘਰ ਦੀ ਕੋਈ ਸੇਵਾ ਕਰਾ ਦਿਆਂ। ਤੇ ਜਿਹਦੇ ਕੋਲ ਪੈਸੇ ਸੰਸਾਰੀ ਬੰਦੇ ਕੋਲ ਆ ਜਾਂਦੇ ਨੇ, ਉਹ ਉਲਟਾ ਹੋਰ ਜ਼ਹਿਰ ਖਾਣ ਲੱਗ ਜਾਂਦਾ ਉਹਦੇ ਨਾਲ। ਮਾਇਆ ਕਰ ਮੂਲ ਜੰਤਰ ਭਰਮਾਏ, ਹਰ ਜੀਉ ਵਿਸਰਿਆ ਦੂਜਾ ਪਾਏ। ਪਰਮੇਸ਼ਰ ਨੇ ਮਾਇਆ ਰੂਪੀ ਮੂਲ ਜੰਤਰ ਹੁੰਦਾ ਹਿੰਡੋਲੇ ਕਰਕੇ ਸਾਰੇ ਜੀਵ ਭੁਆਏ ਨੇ। ਮੂਲ ਜੰਤਰ ਹੁੰਦਾ ਹੰਡੋਲਾ, ਉਹ ਘੁੰਮਦਾ ਜਾਂ ਰਹਿੰਦਾ ਹੁੰਦਾ। ਇਹ ਆਮ ਤੌਰ ਤੇ ਵੈਦਾਂ ਨੂੰ ਪਤਾ ਹੈ, ਉਹ ਇਹ ਜੰਤਰ ਦੀ ਵਰਤੋਂ ਜ਼ਿਆਦਾ ਕਰਦੇ ਨੇ। ਸੋ ਉਹਦੀ ਭੁਆਟੜੀ ਕਰਕੇ ਜੀਵ ਨੂੰ ਹਰ ਜੀ ਭੁੱਲ ਗਿਆ ਤੇ ਦਵੈਸ਼ ਭਾ ਚੰਗਾ ਲੱਗਿਆ। ਸੋ ਜਿਵੇਂ ਮੂਲ ਜੰਤਰ ਹੁੰਦਾ, ਜਿਵੇਂ ਆ ਝੂਲੇ ਜੇ ਲੈਣ ਜਾਂਦੇ ਨਿਆਣੇ, ਉਹ ਝੂਲੇ 'ਚ ਬਹਿੰਦੇ, ਉਹ ਤਾਂ ਚੜ੍ਹ ਜਾਂਦਾ, ਕਦੇ ਉਹ ਥੱਲੇ ਉੱਤਰ ਜਾਂਦਾ। ਮਹਾਰਾ ਅਕਾਲ ਪੁਰਖ ਜੀ ਨੇ ਵੀ ਮਾਇਆ ਦੇ ਮੂਲ ਜੰਤਰ 'ਚ ਪਾ ਤਾ ਜੀਵਾਂ ਨੂੰ, ਕਦੇ ਤਾਂ ਨੂੰ ਕਦੇ ਠਾਂ ਨੂੰ ਹੁੰਦੇ ਹੀ ਰਹਿੰਦੇ ਨੇ। ਜਿਸ ਨਦਰ ਕਰੇ ਸੋ ਪਰਮਗਤ ਪਾਏ। ਹੁਣ ਪਰਮੇਸ਼ਰ ਜੀ ਦੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਉਹੀ ਬੰਦਾ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਸਕਦਾ। ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ। ਜਿਹਦੇ ਅੰਦਰ ਸੱਚ ਆ, ਉਹ ਬਾਹਰੋਂ ਵੀ ਸੱਚ ਨਾਮ ਦਾ ਉਪਦੇਸ਼ ਵਰਤਾਉਂਦਾ। ਜੇ ਕੋਈ ਸੱਚ ਨੂੰ ਲੁਕਾ ਕੇ ਰੱਖੇ ਤਾਂ ਉਹਦਾ ਸੱਚ ਲੁਕਦਾ ਨਹੀਂ ਹੁੰਦਾ, ਉਹਨੇ ਤਾਂ ਸੱਚ ਕਹਿਣਾ ਹੀ ਕਹਿਣਾ। ਜੋ ਮਰਜ਼ੀ ਹੋ ਜੇ, ਉਹ ਚਾਹੇ ਗਿੱਟੇ ਲੱਗੇ, ਗੋਡੇ ਲੱਗੇ, ਔਖਾ ਹੋਵੇ, ਸੌਖਾ ਹੋਵੇ, ਉਹਨੇ ਤਾਂ ਸੱਚ ਕਹਿ ਦੇਣਾ ਬਸ, ਕਿਉਂਕਿ ਸੱਚ ਦੇ ਕਹੇ ਤੋਂ ਬਿਨਾਂ ਦੁਨੀਆਂ ਦਾ ਭਲਾ ਨਹੀਂ ਹੁੰਦਾ। ਸੋ ਦੋ ਚਾਰ ਜਣਿਆਂ ਨੂੰ, ਦਸ ਨੂੰ ਤਕਲੀਫ ਹੋ ਜਾਊਗੀ, 90 ਬੰਦੇ ਤਾਂ ਠੀਕ ਹੋ ਜਾਣਗੇ। ਉਹ ਦਸਾਂ ਨੂੰ ਤਾਂ ਚਲੋ ਹੁੰਦੀ ਹੋ ਰਹਿਣੀ, ਉਹ ਤਾਂ ਭਾਵੇਂ ਕੋਈ ਕੁਛ ਵੀ ਬੋਲਦਾ ਰਹੇ, ਉਹਦਾ ਤਾਂ ਸੁਭਾਅ ਹੀ ਇਹੋ ਜਿਹਾ ਹੁੰਦਾ। ਗਿਆਨੀ ਬੂਝੈ ਸਹਿਜ ਸੁਭਾਏ, ਇਹੋ ਜਿਹੇ ਗਿਆਨੀ ਪੁਰਸ਼ ਸਹਿਜ ਸੁਭਾਅ ਸੁਤੇ ਸਿੱਧੀ ਪਰਮਾਤਮਾ ਨੂੰ ਬੁੱਝ ਲੈਂਦੇ ਨੇ, ਸਮਝ ਲੈਂਦੇ ਨੇ। ਗੁਰਮੁਖ ਸਾਚ ਰਹਿਆ ਲਿਵ ਲਾਏ, ਹਉਮੈ ਮਾਇਆ ਸ਼ਬਦ ਜਲਾਏ। ਜਿਹੜਾ ਗੁਰਮੁਖ ਸੱਚ ਸਰੂਪ 'ਚ ਲਿਵ ਲਗਾ ਰਿਹਾ ਹੈ ਅਤੇ ਗੁਰੂ ਉਪਦੇਸ਼ ਦੁਆਰਾ ਮਾਇਆ ਦੀ ਹੰਕਤਾ ਮਮਤਾ ਨੂੰ ਜਲਾ ਦਿੰਦਾ, ਸਾੜ ਦਿੰਦਾ, ਮੇਰਾ ਪ੍ਰਭ ਸੱਚਾ ਮੇਲ ਮਿਲਾਏ, ਉਹਨੂੰ ਮੇਰਾ ਸੱਚਾ ਪਰਮਾਤਮਾ ਆਪਣੇ ਮੇਲ ਦੇ ਵਿੱਚ ਮਿਲਾ ਲੈਂਦਾ, ਉਹਦੇ ਉੱਤੇ ਕਿਰਪਾ ਕਰ ਦਿੰਦਾ। ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੈ ਠਾਕਰ ਹਾਏ। ਨਾਮ ਦੇ ਦਾਤੇ ਸਤਿਗੁਰੂ ਜੀ ਨੂੰ ਉਪਦੇਸ਼ ਸੁਣਾਉਂਦੇ ਨੇ, ਉਹ ਧਾਵਤ ਹੁੰਦਾ ਦੌੜਦੀਆਂ ਇੰਦਰੀਆਂ ਨੂੰ ਰੋਕ ਰੱਖਦਾ ਅਤੇ ਮਨ ਨੂੰ ਵੀ ਸੰਕਲਪਾਂ ਵੱਲੋਂ ਰੋਕ ਕੇ ਰੱਖਦਾ। ਪੂਰੇ ਗੁਰਤੇ ਸੋਝੇ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ। ਉਹ ਪੂਰਿਆਂ ਗੁਰਾਂ ਤੋਂ ਆਤਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ। ਜਿਹਨੇ ਸ੍ਰਿਸ਼ਟੀ ਨੂੰ ਸਿਰਜਿਆ ਉਹ ਕਰਤਾ ਪੁਰਖ ਆਪ ਹੀ ਇਹਨੂੰ ਗੋਈ ਹੁੰਦਾ, ਬੁਲਾਈ ਮਲਾਈ ਛਪਾਈ ਕਰ ਲੈਂਦਾ ਸ੍ਰਿਸ਼ਟੀ ਨੂੰ। ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਕਰਤਾ ਪੁਰਖ ਸ੍ਰਿਸ਼ਟੀ ਨੂੰ ਸਿਰਜ ਕੇ ਆਪੇ ਵਿੱਚ ਮਿਲਾ ਲੈਂਦਾ, ਆਪਣੇ ਵਿੱਚ ਮਿਲਾ ਕੇ। ਤਿਸ ਬਿਨ ਦੂਜਾ ਅਵਰ ਨਾ ਕੋਈ, ਨਾਨਕ ਗੁਰਮੁਖ ਬੂਝੈ ਕੋਈ। ਉਹ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਮਹਾਰਾਜ ਕਥਨ ਕਰਦੇ ਕੋਈ ਬਿਰਲਾ ਹੀ ਗੁਰਮੁਖ ਉਹਨੂੰ ਸਮਝਦਾ, ਹੋਰ ਕੋਈ ਸਮਝ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। 232 ਅੰਗ ਤੱਕ ਤੀਜੇ ਪਾਤਸ਼ਾਹ ਦੇ 6 ਸ਼ਬਦ ਹੋਏ ਨੇ ਹੁਣ ਤੱਕ।